ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਦੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਟਿੰਗਰਾ। ਸੋ ਅੱਜ ਇੱਕ ਸਪੈਸ਼ਲ ਪੋਡਕਾਸਟ, ਇੱਕ ਬਹੁਤ ਹੀ ਖਾਸ ਇੰਟਰਵਿਊ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਗੱਲਬਾਤ ਕਰਾਂਗੇ ਹਾਕੀ ਦੀ, ਖੇਡ ਹਾਕੀ ਦੀ, ਔਰ ਸਾਡੇ ਨਾਲ ਅੰਤਰਰਾਸ਼ਟਰੀ ਅੰਪਾਇਰ, ਹਾਕੀ ਦੇ ਅੰਪਾਇਰ ਨੇ, ਉਹ ਪਹੁੰਚੇ ਹੋਏ ਨੇ ਮੈਲਬਨ। ਮੈਲਬਨ ਕਿਵੇਂ ਆਉਣਾ ਹੋਇਆ ਇਹ ਸਭ ਕੁਝ ਇਹ ਦੱਸਣਗੇ। ਸੋ ਬਹੁਤ ਬਹੁਤ ਸਵਾਗਤ ਹੈ ਗੁਰਬਾਜ ਸਿੰਘ ਜੀ ਤੁਹਾਡਾ SBS ਦੇ ਸਟੂਡੀਓ ਤੇ ਮੈਲਬਨ ਆਸਟ੍ਰੇਲੀਆ। ਕੀ ਹਾਲ ਚਾਲ ਨੇ?
ਹਾਂਜੀ, ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਿਲਕੁਲ ਵਧੀਆ, ਤੇ ਆਪਣਾ ਮੈਲਬਨ ਆ ਕੇ ਮੈਨੂੰ ਬਹੁਤ ਵਧੀਆ ਲੱਗਾ।
ਸੋ ਇਹ ਪਹਿਲੀ ਵਾਰ ਤਾਂ ਨਹੀਂ ਨਾ ਕਿ ਤੁਸੀਂ ਮੈਲਬਨ ਆਏ ਹੋ ਜਾਂ ਪਹਿਲਾਂ ਵੀ ਆ ਚੁੱਕੇ ਹੋ?
ਆਸਟ੍ਰੇਲੀਆ 'ਚ ਵੀ ਫਸਟ ਟਾਈਮ 2017 'ਚ ਆਇਆ ਸਾਂ ਆਸਟ੍ਰੇਲੀਆ ਹਾਕੀ ਕੱਪ ਕਰਨ, ਤੇ ਮੈਲਬਨ 'ਚ ਮੇਰਾ ਫਸਟ ਟਾਈਮ ਹੀ ਹੈ।
ਕੋਈ ਸੋਚ ਕੇ ਆਏ ਹੋ ਸਪੈਸ਼ਲ ਕਿ ਮੈਲਬਨ ਦੀ ਇਹ ਚੀਜ਼ ਖਾਣੀ ਹੈ, ਇੱਥੇ ਘੁੰਮਣਾ, ਕਿ ਸਿਰਫ ਹਾਕੀ 'ਤੇ ਫੋਕਸ ਹੈ ਫਿਲਹਾਲ?
ਫਸਟ ਹਾਕੀ 'ਤੇ ਫੋਕਸ ਆ, ਟੂਰਨਾਮੈਂਟ ਚੰਗਾ ਕਰਨਾ, ਕਿਉਂਕਿ ਸਾਰੇ ਆਪਣੇ ਪੰਜਾਬੀ ਵੀਰ ਐਡਾ ਵੱਡਾ ਉਪਰਾਲਾ ਕੀਤਾ ਹੈ, ਅਤੇ ਇਹਨੂੰ ਸਕਸੈਸ ਕਰਨ ਵਾਸਤੇ ਜਿੰਨੀ ਸਾਡੀ ਭਾਗੇਦਾਰੀ ਆ ਅਤੇ ਆਪਾਂ ਉਹ ਨਿਭਾਉਣਾ ਹੈ, ਉਸ ਤੋਂ ਬਾਅਦ ਘੁੰਮਣ ਦਾ ਵੀ ਪ੍ਰੋਗਰਾਮ ਰੱਖਾਂਗੇ।
ਕੀ ਬਾਤ ਹੈ! ਸੋ ਇਹ ਟੂਰਨਾਮੈਂਟ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ।
ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ, ਜਿਹੜਾ ਇੰਟਰਨੈਸ਼ਨਲ ਹਾਕੀ ਕੱਪ ਮੈਲਬਰਨ ਕੱਪ ਦੇ ਵਿੱਚ ਸਾਨੂੰ ਮੌਕਾ ਮਿਲਿਆ ਹੈ, ਅਤੇ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਆਸਟ੍ਰੇਲੀਆ ਵਾਲੇ ਵੀਰਾਂ ਦਾ। ਅਤੇ ਕਾਫੀ ਇੰਡੀਆ ਦੇ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਹਮੇਸ਼ਾ ਹੀ ਚਰਚਾ ਚੱਲਦੀ ਰਹਿੰਦੀ ਹੈ, ਕਿਉਂਕਿ ਇੱਕ ਪਰਦੇਸਾਂ ਦੇ ਵਿੱਚ ਇਹ ਟੂਰਨਾਮੈਂਟ ਹੋ ਰਿਹਾ ਹੈ, ਅਤੇ ਉਸ ਜਗ੍ਹਾ ਦੇ ਉੱਤੇ ਵੀ ਪੰਜਾਬੀਆਂ ਨੇ ਆਪਣੀ ਚੰਗੀ ਪਛਾਣ ਬਣਾਈ ਹੋਈ ਆ, ਹਾਕੀ ਨੂੰ ਪ੍ਰਮੋਟ ਕਰ ਰਹੇ ਆ। ਵਰਲਡ ਦੇ ਜਿੰਨੇ ਟੋਪ ਕਲਾਸ ਟੀਮ, ਕੋਚਿਸ, ਅੰਪਾਇਰ, ਪਲੇਅਰਸ ਸਾਰੇ ਇਸ ਟੂਰਨਾਮੈਂਟ ਦੇ ਵਿੱਚ ਪਹੁੰਚ ਰਹੇ ਨੇ, ਅਤੇ ਲਗਾਤਾਰ ਅਸੀਂ ਵੀ ਇਸ ਟੂਰਨਾਮੈਂਟ ਦੇ ਵਿੱਚ ਜੁੜੇ ਹੋਏ ਹਾਂ। ਹੁਣ ਆਪਾਂ ਵੇਖ ਰਹੇ ਹਾਂ ਹਾਕੀ ਇੰਡੀਆ ਲੀਗ ਵੀ ਜਿੱਦਾਂ ਇੰਡੀਆ 'ਚ ਹੋਣੀ ਹੈ, ਜਿਹੜੇ ਕੋਚਿਸ ਟੀਮ ਦੀ ਖਰੀਦ ਕਰਦੇ ਨੇ, ਟੀਮ ਦੇ ਕੋਚਿਸ ਹੁੰਦੇ ਨੇ, ਉਹ ਵੀ ਇੱਥੇ ਸਾਰੇ ਪਹੁੰਚੇ ਹੋਏ ਨੇ। ਵਰਲਡ ਕਲਾਸ ਪਲੇਅਰ, ਵਰਲਡ ਕਲਾਸ ਕੋਚਿਸ ਅਤੇ ਵਰਲਡ ਕਲਾਸ ਹੀ ਅੰਪਾਇਰਸ ਇੱਥੇ ਆਏ ਹੋਏ ਨੇ, ਅਤੇ ਮੈਨੂੰ ਖੁਦ ਗਰਵ ਮਹਿਸੂਸ ਹੁੰਦਾ ਹੈ ਵੀ ਮੈਂ ਇਸ ਟੂਰਨਾਮੈਂਟ 'ਚ ਪਹੁੰਚਿਆ, ਮੈਨੂੰ ਇਸ ਟੂਰਨਾਮੈਂਟ 'ਚ ਇਨਵਾਈਟ ਕੀਤਾ ਗਿਆ।
ਸੋ ਤੁਹਾਨੂੰ 10 ਸਾਲ ਹੋ ਗਏ ਨੇ ਅੰਪਾਇਰਿੰਗ ਕਰਦੇ ਹੋਏ?
12 ਸਾਲ ਹੋ ਗਏ।
12 ਸਾਲ ਜੀ। ਉਸ ਤੋਂ ਪਹਿਲਾਂ ਹਾਕੀ ਕਿੰਨੀ ਦੇਰ ਖੇਡਦੇ ਰਹੇ ਹੋ?
ਮੈਂ 96 ਦੇ ਵਿੱਚ ਹਾਕੀ ਸਟਾਰਟ ਕੀਤੀ ਸੀ ਜੀ।
ਅੱਛਾ ਜੀ।
ਅਤੇ 96 ਤੋਂ ਸਟਾਰਟ ਕੀਤੀ, ਅਤੇ ਵਿੱਚ ਜਦ 17-18 ਸਾਲ ਦਾ ਮੈਂ ਹੋਇਆ ਅਤੇ ਜੂਨੀਅਰ ਹਾਕੀ ਯਾਨੀ ਕਿ ਮੇਰੀ ਸਟਾਰਟ ਹੋਈ, ਉਸ ਟਾਈਮ ਮੇਰੀ ਬੈਕ ਇੰਜਰੀ ਹੋ ਚੁੱਕੀ ਸੀ, ਕਿਉਂਕਿ ਕੋਈ ਵੀ ਹਾਕੀ ਖੇਡਦਾ ਹੈ ਅਤੇ ਸਾਰੇ ਟੋਪ ਕਲਾਸ ਹਾਕੀ ਖੇਡਣਾ ਚਾਹੁੰਦੇ ਨੇ
ਡੈਫੀਨੇਟਲੀ,
ਤਾਂ ਕਿ ਆਪਾਂ ਇੰਡੀਆ ਟੀਮ ਵੱਲੋਂ ਰੀਪ੍ਰੈਜੈਂਟ ਕਰੀਏ
ਜੀ,
ਅਤੇ ਆਪਣੇ ਇੰਡੀਆ ਦਾ ਨਾਂ, ਆਪਣੀ ਸਟੇਟ ਦਾ ਨਾਂ, ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰੀਏ। ਅਤੇ ਉਸ ਟਾਈਮ ਮੇਰੀ ਬੈਕ ਇੰਜਰੀ ਜਿੱਦਾਂ ਚੱਲੀ ਤਾਂ ਥੋੜ੍ਹੀ ਲੰਮੀ ਚੱਲ ਗਈ ਇੰਜਰੀ, ਅਤੇ ਫਿਰ ਮੈਂ ਮਾਇੰਡ ਵਿੱਚ ਇਹ ਸੋਚਿਆ ਵੀ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੇ ਕੋਲ ਹਾਕੀ ਨਹੀਂ ਖੇਡੀ ਗਈ ਮੇਰੇ ਕੋਲੋਂ, ਅਤੇ ਕੋਚਿੰਗ ਕੋਰਸ ਕਰ ਲਈਏ ਅਤੇ ਉਹਦੇ ਨਾਲ ਨਾਲ ਅੰਪਾਇਰਿੰਗ ਚੱਲ ਜਾਏਗੀ। ਅੰਪਾਇਰਿੰਗ 'ਚ ਇੰਟਰਸਟ ਸੀ ਮੇਰਾ ਸਟਾਰਟਿੰਗ 'ਚ, ਅਤੇ ਫਿਰ ਉਹਦੇ ਨਾਲ ਮੈਂ ਪ੍ਰੋਫੈਸ਼ਨਲ, ਇਸ ਟਾਈਮ ਮੈਂ ਹਾਕੀ ਕੋਚ ਹਾਂ ਜੀ।
ਓਕੇ।
ਸਟੇਟ ਮੇਰੀ ਹਰਿਆਣਾ ਹੈ
ਜੀ,
ਅਤੇ ਸ਼ਾਹਬਾਦ ਮਾਰਕੰਡਾ ਦੇ ਵਿੱਚ ਮੈਂ ਹਾਕੀ ਕੋਚ ਹਾਂ, ਅਤੇ ਨਾਲ ਹੀ ਮੈਂ ਅੰਪਾਇਰਿੰਗ ਸਟਾਰਟ ਕੀਤੀ, ਅਤੇ ਕੋਚਿੰਗ ਅੰਪਾਇਰਿੰਗ ਮੇਰੀ ਪੈਰਲਲ ਚੱਲਦੇ ਰਹੇ ਦੋਨੋਂ।
ਠੀਕ ਹੈ ਜੀ।
ਅਤੇ ਕੋਚਿੰਗ ਦੇ ਵਿੱਚ ਮੈਂ ਹਾਕੀ ਇੰਡੀਆ ਲੈਵਲ 1, ਹਾਕੀ ਇੰਡੀਆ ਲੈਵਲ 2 ਜੋ ਕਿ ਗਰਾਸ ਰੂਟ ਦੇ ਨੇ, ਅਤੇ ਉਹਦੇ ਨਾਲ ਨਾਲ FIH 1, FIH 2, FIH 3, ਤਾਂ ਕਿ ਕਦੇ ਫੋਰਨ ਦੇ ਵਿੱਚ ਆ ਕੇ ਵੀ ਕੋਚਿੰਗ ਕਲੱਬ ਦਾ ਸਾਨੂੰ ਮੌਕਾ ਮਿਲੇ ਅਤੇ ਅਸੀਂ ਐਲੀਜੀਬਲ ਹਾਂ। ਅਤੇ ਅੰਪਾਇਰਿੰਗ ਦੇ ਵਿੱਚ 2016 ਦੇ ਵਿੱਚ ਇੰਟਰਨੈਸ਼ਨਲ ਅੰਪਾਇਰ ਬਣਿਆ, ਅਤੇ ਮੈਨੂੰ ਜੋ ਮੈਂ ਸੋਚਿਆ ਸੀ ਇੱਕ ਉੱਤੇ ਪੱਧਰ ਦੇ ਉੱਤੇ ਵੀ ਪਹੁੰਚਣ ਦਾ ਮੌਕਾ ਮਿਲੇ, ਅਤੇ ਮੈਂ ਸੈਟਿਸਫਾਈ ਹਾਂ ਆਪਣੀ ਜੀਵਨ ਤੋਂ ਵੀ ਇੱਕ ਇੰਟਰਨੈਸ਼ਨਲ ਪਲੇਅਰ ਨਹੀਂ ਬਣ ਸਕਿਆ, ਬਟ ਅਸੀਂ ਨਾਲ ਇੰਟਰਨੈਸ਼ਨਲ ਅੰਪਾਇਰ ਅਤੇ ਮੇਰਾ ਕੋਚਿੰਗ ਦਾ ਬਹੁਤ ਵਧੀਆ ਚੱਲ ਰਿਹਾ
ਜੀ। ਸੋ ਜਿਵੇਂ ਇੰਜਰੀ 'ਤੇ ਅਗਰ ਮੈਂ ਵਾਪਸ ਆਵਾਂ ਉਸ ਟਾਈਮ ਦੇ ਉੱਤੇ, ਹੁਣ ਤਾਂ ਸ਼ਾਇਦ ਹੋਏਗਾ ਜਾਂ ਵੱਧ ਰਿਹਾ ਹੈ ਯੂਨੋ ਸਪੋਰਟਸ ਸਾਇੰਸ, ਉਹ ਇਨਫਰਾਸਟਰਕਚਰ, ਲੇਕਿਨ ਉਸ ਟਾਈਮ ਦੇ ਉੱਤੇ ਕੀ ਇੱਕ ਖਿਡਾਰੀ ਨੂੰ ਜਾਂ ਗਰਾਸ ਰੂਟ ਲੈਵਲ ਤੋਂ ਉੱਠਦਾ ਆ ਉਹਨੂੰ ਆਪਣੀ ਇੰਜਰੀ ਬਾਰੇ ਜ਼ਿਆਦਾ ਗਿਆਨ ਨਹੀਂ ਹੁੰਦਾ, ਨਾ ਤਾਂ ਜ਼ਿਆਦਾ ਫਿਜ਼ੀਓ ਦੀ ਹੈਲਪ ਮਿਲਦੀ ਆ, ਫਿਜ਼ੀਓ ਤਾਂ ਹੁੰਦਾ ਹੀ ਨਹੀਂ ਸੀ ਉਸ ਟਾਈਮ ਦੇ ਉੱਤੇ ਮੈਨੂੰ ਲੱਗਦਾ। ਸੋ ਉਹ ਹੁਣ ਸਿਸਟਮ ਕਿੰਨਾ ਕੁ ਚੇਂਜ ਹੋਇਆ ਹੈ?
ਅੱਜ ਕੱਲ੍ਹ ਦੀ ਅਗਰ ਵੇਖਿਆ ਜਾਏ ਤਾਂ ਸਾਡੇ ਜਿੱਥੋਂ ਮੈਂ ਬਿਲੋਂਗ ਕਰਦਾ ਹਰਿਆਣਾ, ਹਰਿਆਣੇ ਦੇ ਗੇਮਾਂ ਅਤੇ ਹਰਿਆਣੇ ਦੇ ਪਲੇਅਰ ਬਹੁਤ ਹੀ ਟੋਪ ਕਲਾਸ ਦੇ, ਜੋ ਕਿ ਓਲੰਪਿਕਸ ਮੈਡਲਿਸਟ ਵੀ ਸਾਡੇ ਲਗਭਗ 60-70% ਸਾਡਾ ਹੀ ਯੋਗਦਾਨ ਰਹਿੰਦਾ ਓਲੰਪਿਕਸ 'ਚ। ਅਤੇ ਉਸ ਸਮੇਂ ਕੋਈ ਇੱਦਾਂ ਫਿਜ਼ੋ, ਕੋਈ ਇੱਦਾਂ ਦਾ ਇਨਫਰਾ ਨਹੀਂ ਸੀ ਹੈ ਜਿਹਦੇ ਕਰਕੇ ਕਿਸੇ ਪਲੇਅਰ ਦੀ ਕੋਈ ਇੰਜਰੀ ਹੈ ਅਤੇ ਆਪਾਂ ਉਸ ਜਗ੍ਹਾ 'ਤੇ ਹੀ ਉਹਨੂੰ ਸਟਾਰਟਿੰਗ 'ਚ ਵੀ ਰਿਕਵਰ ਕਰ ਸਕੀਏ। ਬਟ ਅੱਜ ਕੱਲ੍ਹ ਦੀ ਗੱਲ ਕਰੀਏ, ਹਰ ਸਟੇਟ ਵਿੱਚ NCOE ਸੈਂਟਰ ਸਾਈ ਵਧੀਆ ਕੰਮ ਕਰ ਰਹੀ ਹੈ, ਹੋਕੀ ਇੰਡੀਆ ਦੇ ਨਾਲ ਟਾਈ ਅਪ ਕਰਕੇ ਸਟੇਟ ਨਾਲ ਕਰਕੇ NCOE ਓਪਨ ਕੀਤੇ ਹੋਏ ਨੇ, ਹਾਈ ਪਰਫੋਰਮੈਂਸ ਸੈਂਟਰ ਬਣਾਏ ਹੋਏ ਨੇ ਜਿੱਥੇ ਕਿ ਹਰ ਫੈਸਿਲਿਟੀ, ਸਪੋਰਟਸ ਟ੍ਰੇਨਰ, ਫਿਜ਼ੋ, ਸਾਈਕੋਲੋਜਿਸਟ, ਕਾਫੀ ਮਤਲਬ ਹਰ ਫੈਸਿਲਿਟੀ ਪਲੇਅਰ ਨੂੰ ਮਿਲ ਰਹੀ ਹੈ ਜਿਹਦੇ ਵਿੱਚ ਕਿ ਕੋਈ ਵੀ ਇੰਜਰੀ ਹੋਏ ਤਾਂ ਉਹ ਛੇਤੀ ਤੋਂ ਛੇਤੀ ਰਿਕਵਰ ਕਰ ਲਿੱਤੀ ਜਾਏ। ਬਟ ਪਹਿਲਾਂ ਇੱਦਾਂ ਦਾ ਨਹੀਂ ਸੀ।
ਸੋ ਕੀ ਲੱਗਦਾ ਕਿ ਸਕੂਲਾਂ ਕਾਲਜਾਂ, ਸਕੂਲਾਂ 'ਚ ਤੁਹਾਨੂੰ, ਚਲੋ ਕਾਲਜ ਯੂਨੀਵਰਸਿਟੀ ਦੇ ਵਿੱਚ ਜਿਵੇਂ ਇੱਥੇ ਅਸੀਂ ਆਸਟ੍ਰੇਲੀਆ 'ਚ ਦੇਖਦੇ ਹਾਂ ਬਹੁਤ ਵੱਡੀਆਂ ਵੱਡੀਆਂ ਯੂਨੀਵਰਸਿਟੀਜ਼ ਨੇ, ਸਾਰਿਆਂ ਦੇ ਕੋਲ ਸਪੋਰਟਸ ਪਲੱਸ ਸਾਇੰਸ, ਸਪੋਰਟਸ ਸਾਇੰਸ ਦੇ ਕੋਰਸ ਹੁੰਦੇ ਨੇ ਕਿ ਹਾਂ ਤੁਸੀਂ ਜਿਮ ਵੀ ਜਾ ਰਹੇ ਹੋ, ਖੇਡ ਰਹੇ ਹੋ, ਭੱਜ ਰਹੇ ਹੋ, ਤੁਹਾਨੂੰ ਇੰਜਰੀ ਹੁੰਦੀ, ਤੁਸੀਂ ਕਿਵੇਂ ਰਿਕਵਰ ਕਰਨਾ ਜਾਂ ਦੂਜੇ ਨੂੰ ਕਿਵੇਂ ਦੱਸਣਾ। ਸੋ ਇੰਡੀਆ ਦੇ ਵਿੱਚ ਉਹ ਅਕੈਡੈਮਿਕ ਲੈਵਲ ਦੇ ਉੱਤੇ ਇਹ ਚੀਜ਼ ਆਏਗੀ ਜਲਦੀ ਜਾਂ ਹੋ ਰਹੀ ਹੈ?
ਇਹਦੇ ਵਿੱਚ ਜਿਹੜੀ ਮੇਰੀ ਇੰਜਰੀ ਸੀ ਅਤੇ ਲਗਭਗ ਮੇਰੀ ਨੀਅਰ ਪਲੱਸ ਟੂ ਤੱਕ ਹੀ ਮੇਰੀ ਇਹ ਇੰਜਰੀ ਰਹੀ। ਉਸ ਤੋਂ ਬਾਅਦ ਫਿਰ ਮੈਂ ਖੁਦ ਸੋਚਿਆ ਮੈਂ BSc ਸਪੋਰਟਸ ਕੀਤੀ ਹੈ ਜਿਹਦੇ ਵਿੱਚ ਇਹ ਸਬਜੈਕਟ ਆਉਂਦੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ, ਤਾਂ ਕਿ ਇੱਕ ਸਟਾਰਟਿੰਗ ਦੇ ਵਿੱਚ ਆਪਾਂ ਆਪਣੀ ਇੰਜਰੀ ਨੂੰ ਕਿੱਦਾਂ ਸੰਭਾਲਿਆ ਜਾਏ। ਮੈਂ BPED MPED ਨਾਲ ਕੀਤੀ ਹੋਈ ਹੈ, ਸਾਰੀ ਸਪੋਰਟਸ ਵਿੱਚ ਹੀ ਮੇਰੀ MA ਤੱਕ, ਉਦੋਂ ਬਾਅਦ MPhil ਕੀਤੀ ਹੈ ਜੀ, ਅਤੇ ਸਾਰੀ ਸਪੋਰਟਸ ਵਿੱਚ ਕੀਤੀ ਹੋਈ ਹੈ, ਤਾਂ ਕਿ ਜਿੱਦਾਂ ਮੇਰੀ ਇੰਜਰੀ ਮੈਨੂੰ ਅੱਗੇ ਵਧਣ ਨਹੀਂ ਦਿੱਤਾ, ਤਾਂ ਕਿ ਹੋਰ ਕੋਈ ਵੀ ਆਪਣੇ ਨਾਲ ਜਿਹੜੇ ਆਪਣੇ ਸਟੂਡੈਂਟ ਨੇ ਉਹਨਾਂ ਦੀ ਇੰਜਰੀ ਕੋਈ ਇੰਨੀ ਲੰਬੀ ਨਾ ਚੱਲੇ। ਬਟ ਆਪਣੇ ਹਰਿਆਣਾ ਵਿੱਚ ਅੱਜ ਕੱਲ੍ਹ ਬਹੁਤ ਹੀ ਵਧੀਆ ਇਨਫਰਾ ਹੋ ਗਏ ਨੇ, ਕਿਉਂਕਿ ਲਾਸਟ ਸਾਡੇ ਸਪੋਰਟਸ ਮਿਨਿਸਟਰ ਵੀ ਸੰਦੀਪ ਸਿੰਘ ਜੀ ਸਨ ਜਿਹੜੇ ਡਰੈਗਰ ਰਹੇ ਨੇ, ਉਹਨਾਂ ਨੇ ਕਾਫੀ ਸੈਂਟਰ ਸਾਡੇ ਰਿਹੈਬ ਦੇ ਬਣਾ ਚੁੱਕੇ ਨੇ। ਅਗਰ ਹਰਿਆਣੇ ਵਿੱਚ ਜਾਂ ਕੋਈ ਵੀ ਇੰਡੀਆ ਦੇ ਵਿੱਚ ਵੀ ਅਗਰ ਕੋਈ ਇੰਜਰੀ ਹੋਏ ਤਾਂ ਉਹ ਪਰਮਿਸ਼ਨ ਲੈ ਕੇ ਉਸ ਜਗ੍ਹਾ 'ਤੇ ਆਪਣੀ ਰਿਕਵਰੀ ਕਰ ਸਕਦਾ।
ਸੋ ਤੁਹਾਡੀ ਕੋਚਿੰਗ ਦੇ ਵੱਲ ਆਉਂਦੇ ਹਾਂ। ਸੋ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਕੋਚ ਹੋ, ਸੋ ਕੈਪਟਨ ਨੂੰ ਕੂਲ ਰਹਿਣਾ ਪੈਂਦਾ, ਸੋ ਤੁਸੀਂ ਤਾਂ ਸ਼ਿਪ ਦੇ ਕੈਪਟਨ ਹੋ, ਤੁਸੀਂ ਮੌਕਾ ਸਾਡੇ ਨਾਲ ਸਾਂਝਾ ਕਰਨਾ ਚਾਹੋਗੇ ਕਿ ਕਦੀ ਪਲੇਅਰਸ ਵਿੱਚ ਆਪਸੀ ਮਤਲਬ ਹੀਟ ਅਪ ਦਾ ਮੂਮੈਂਟ ਹੋ ਗਈ ਹੋਵੇ, ਥੋੜ੍ਹੀ ਲੜਾਈ 'ਚ ਹੋ ਗਈ ਹੋਵੇ, ਤੁਸੀਂ ਠੰਡਾ ਕੀਤਾ ਹੋਵੇ, ਹੁੰਦੀਆਂ ਰਹਿੰਦੀਆਂ ਚੀਜ਼ਾਂ?
ਹਾਂ ਜੀ ਬਿਲਕੁਲ, ਇਹ ਤਾਂ ਇੱਕ ਸਪੋਰਟਸਮੈਨ ਦੇ ਵੀ ਉੱਦਾਂ, ਸਪੋਰਟਸਮੈਨ ਸਪੋਰਟਸ ਸਪਿਰਿਟ ਵਿੱਚ ਰਹਿ ਕੇ ਖੇਡਦਾ, ਬਟ ਡਿਊਰਿੰਗ ਗੇਮ ਸਕੋਰ ਉਤਾਰਨ ਦੇ ਚੱਕਰ 'ਚ ਜਾਂ ਫਿਰ ਸਕੋਰ ਕਰਨ ਦੇ ਚੱਕਰ 'ਚ ਕਦੀ ਨਾ ਕਦੀ ਆਪਸ 'ਚ ਟੈਂਪਰਾਮੈਂਟ ਦੋਨਾਂ ਦੇ ਹਾਈ ਹੁੰਦੇ ਨੇ ਥੋੜ੍ਹਾ ਜਿਹਾ, ਕਿਉਂਕਿ ਸਾਡੀ ਗੇਮ ਇੱਦਾਂ ਦੀ ਹੈ ਜਿਹਦੇ ਵਿੱਚ ਬੋਡੀ ਪਲੇਅ ਚੱਲਦਾ, ਬੋਡੀ ਨਾਲ ਬੋਡੀ ਲਾ ਕੇ ਖੇਡਿਆ ਜਾਂਦਾ, ਅਤੇ ਉਸ ਜਗ੍ਹਾ 'ਤੇ ਕਿਤੇ ਨਾ ਕਿਤੇ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਜਿਹਦੇ ਵਿੱਚ ਦੋ ਪਲੇਅਰਾਂ ਨੂੰ ਕੂਲ ਕੀਤਾ ਜਾਂਦਾ। ਅਗਰ ਉਸ ਤੋਂ ਬਾਅਦ ਵੀ ਪਲੇਅਰ ਕੋਈ ਵੀ ਕਰਦਾ ਹੈ ਤਾਂ ਉਸੇ ਟਾਈਮ ਹੀ ਕੈਪਟਨ ਨੂੰ ਬੁਲਾ ਲਿਆ ਜਾਂਦਾ ਵੀ ਨੈਕਸਟ ਕਾਰਡ ਲੜਨ ਵਾਲੇ ਦਾ ਨਹੀਂ ਹੋਏਗਾ, ਸਭ ਤੋਂ ਪਹਿਲਾ ਕਾਰਡ ਕੈਪਟਨ ਦਾ ਹੋਏਗਾ, ਕਿਉਂਕਿ ਕੈਪਟਨ ਨੇ ਹੀ ਟੀਮ ਸੰਭਾਲਣੀ ਆ ਜੀ। ਇਹ ਬਿਲਕੁਲ ਹੁੰਦਾ ਰਹਿੰਦਾ ਗੇਮ ਦੇ ਵਿੱਚ।
ਹਾਂ ਤੁਸੀਂ ਤਾਂ ਕੋਚ ਵੀ ਹੋ, ਅੰਪਾਇਰ ਵੀ ਹੋ, ਤੁਹਾਨੂੰ ਫਿਰ ਜ਼ਿਆਦਾ ਨੌਲੇਜ ਹੈ ਕਿ ਕਦੋਂ ਕਿਹੜਾ ਕਾਰਡ ਕਿਹਨੂੰ ਕੱਢ ਕੇ ਫੜਾ ਦੇਣਾ।
ਜੀ ਜੀ ਬਿਲਕੁਲ ਬਿਲਕੁਲ।
ਸੋ ਤੁਸੀਂ ਆਸਟ੍ਰੇਲੀਆ ਜਿਵੇਂ ਕਿਹਾ ਪਹਿਲਾਂ ਵੀ ਆਏ ਹੋ, ਆਸਟ੍ਰੇਲੀਆ ਦੇ ਵਿੱਚ ਜਿਹੜੀ ਸਾਡੀ ਇੱਥੇ ਖਾਸ ਕਰਕੇ ਮੈਲਬਰਨ ਦੇ ਵਿੱਚ ਬਹੁਤ ਜ਼ਿਆਦਾ ਗੇਮ ਚੱਲਦੀ ਹੈ AFL, ਆਸਟ੍ਰੇਲੀਅਨ ਫੂਟੀ ਲੀਗ, ਸ਼ਾਇਦ ਤੁਹਾਨੂੰ ਉਹਦੇ ਬਾਰੇ ਪਤਾ ਹੋਵੇ, ਉਹਦਾ ਵੀ ਫਾਈਨਲ ਪਿਛਲੇ ਵੀਕਐਂਡ ਹੀ ਖਤਮ ਹੋਇਆ ਅਤੇ ਉਹ ਵੀ ਕਾਫੀ ਅਗਰੈਸਿਵ ਗੇਮ ਹੈ, ਉਹ ਦੇਖੀਏ ਤੁਸੀਂ ਕਦੀ ਦੇਖਦੇ ਹੋ?
ਨਹੀਂ ਉਸ 'ਚ ਉਹਦੇ ਬਾਰੇ ਮੈਂ ਸੁਣਿਆ ਹੀ ਹੈ ਜੀ, ਬਟ ਮੈਂ ਨਹੀਂ ਵੇਖੀ ਉਸ, ਬਟ ਸੁਣਿਆ ਮੈਂ ਕਾਫੀ ਉਹਦੇ ਬਾਰੇ।
ਜੀ ਬਿਲਕੁਲ ਜੀ, ਉਹ ਤਾਂ ਮਤਲਬ ਰਗਬੀ ਪਲੱਸ ਫੁੱਟਬਾਲ ਦਾ ਮੇਲ ਹੈ ਅਤੇ ਉਹਦੇ ਵਿੱਚ ਤਾਂ ਅਗਰੈਸਿਵ ਬਹੁਤ ਜ਼ਿਆਦਾ ਪਲੇਅਰ ਹੋ ਜਾਂਦੇ ਨੇ ਔਰ ਇੰਜਰੀ ਦਾ ਖਤਰਾ ਵੀ ਬਹੁਤ ਜ਼ਿਆਦਾ ਰਹਿੰਦਾ। ਸੋ ਭਾਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਗੱਲਬਾਤ ਕਰਨ ਦੇ ਲਈ, ਅਤੇ ਨਾਲ ਦੀ ਨਾਲ ਜਾਂਦੇ ਹੋਏ ਸਰੋਤਿਆਂ ਨੂੰ ਵਿਊਅਰਸ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਅਤੇ ਨਾਲ ਇਹ ਵੀ ਦੱਸਿਓ ਕਿ ਘੁੰਮਣਾ ਕਿੱਥੇ ਕਿੱਥੇ ਹੈ?
ਮੈਂ ਮੇਨ ਇਹ ਕਹਾਂਗਾ ਵੀ ਇਸ ਟੂਰਨਾਮੈਂਟ ਦੇ ਵਿੱਚ ਜੇ ਅਸੀਂ ਇੰਡੀਆ ਤੋਂ ਇਹ ਟੂਰਨਾਮੈਂਟ ਦੇ ਵਿੱਚ ਪਹੁੰਚੇ ਹਾਂ ਨਾ, ਅਤੇ ਮੇਰੇ ਵੱਲੋਂ ਇਹ ਹੀ ਰਿਕੁਐਸਟ ਆ ਵੀ ਇਸ ਟੂਰਨਾਮੈਂਟ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਾਰੇ ਸਰੋਤੇ ਪਹੁੰਚ ਕੇ ਜਿਹੜੀਆਂ ਆਪਣੇ ਅਦਰ ਕੰਟਰੀ ਤੋਂ ਕੁੜੀਆਂ, ਆਪਣੇ ਪੰਜਾਬ ਤੋਂ ਕੁੜੀਆਂ ਜਾਂ ਜਿਹੜੇ ਵੀ ਬੋਇਜ਼ ਦੀਆਂ ਟੀਮਾਂ ਆਈਆਂ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ। ਅਤੇ ਇੱਕ ਇਹ ਮੇਲਾ ਹੈ, ਇਸ ਮੇਲੇ 'ਤੇ ਸਾਰੇ ਪਹੁੰਚੋ ਤੇ ਰੌਣਕਾਂ ਵਧਾਓ।
ਸੋ ਬਿਲਕੁਲ ਜੀ, ਮੈਲਬਰਨ ਇੰਟਰਨੈਸ਼ਨਲ ਹਾਕੀ ਕੱਪ 2 ਤੋਂ ਲੈ ਕੇ 5 ਅਕਤੂਬਰ ਤੱਕ ਇਸ ਵੀਕਐਂਡ ਹੋਣ ਜਾ ਰਿਹਾ। ਸੋ ਤੁਸੀਂ ਵੀ ਜ਼ਰੂਰ ਪਹੁੰਚਿਓ ਹਾਕੀ ਸੈਂਟਰ ਹੈ ਪਾਕਵਲ ਦੇ ਵਿੱਚ, ਉੱਥੇ ਤੁਸੀਂ ਇਹ ਸਾਰੇ ਮੁਕਾਬਲੇ ਜੋ ਹੈ ਉਹ ਦੇਖ ਪਾਓਗੇ। ਇੰਟਰਨੈਸ਼ਨਲ ਪਲੇਅਰ ਪਹੁੰਚੇ ਨੇ, ਹਾਕੀ ਓਲੰਪੀਅਨਸ ਪਹੁੰਚੇ ਹੋਏ ਨੇ, ਸੋ ਨਾਲ ਦੀ ਨਾਲ ਸਾਡੇ ਕੋਲ ਜਿਵੇਂ ਇੰਟਰਨੈਸ਼ਨਲ ਅੰਪਾਇਰ ਅਤੇ ਕੋਚਿਸ ਵੀ ਪਹੁੰਚੇ ਹੋਏ ਨੇ। ਸੋ ਇਹਨਾਂ ਸਭ ਨੂੰ ਮਿਲੋ ਅਤੇ ਹਾਕੀ ਨੂੰ ਪਿਆਰ ਦਿਓ, ਹਾਕੀ ਨੂੰ ਹੋਰ ਵਧਾਓ। ਬਹੁਤ ਬਹੁਤ ਸ਼ੁਕਰੀਆ, ਆਸ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਵੇਗੀ। ਹੁਣ ਮੈਂ ਯਾਨੀ ਪੁਨੀਤ ਢੀਂਗਰਾ ਲੈ ਰਿਹਾ ਇਜਾਜ਼ਤ, ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਬਹੁਤ ਬਹੁਤ ਸ਼ੁਕਰੀਆ ਗੁਰਬਾਤ ਜੀ।
ਥੈਂਕ ਯੂ ਵੈਰੀ ਮਚ ਭਾਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।